ਮਾਜ ਮਹੱਲਾ ਤੀਜਾ ਸਭ ਘਟ ਆਪੇ ਭੋਗਣ ਹਾਰਾ ਅਲੱਖ ਵਰਤਾ ਅਗਮ ਪਾਰਾ ਘਟ ਹੁੰਦੇ ਸਾਰੇ ਸਰੀਰ ਸਾਰੇ ਦਿਲ ਹਿਰਦੇ ਜਿੰਨਾ ਵੀ ਕੁਛ ਬਣਾਇਆ ਹੋਇਆ ਸੰਸਾਰ ਅੰਦਰ 84 ਦਾ ਆਕਾਰ ਸਾਰਿਆਂ ਦੇ ਘਟਾਂ ਵਿੱਚ ਸਾਰਿਆਂ ਸਰੀਰਾਂ ਵਿੱਚੋਂ ਵਾਹਿਗੁਰੂ ਆਪ ਹੀ ਪਦਾਰਥਾਂ ਦੇ ਭੋਗਣ ਵਾਲਾ ਹੈ ਅਲੱਖ ਹੁੰਦਾ ਜਾਣਨੇ ਤੋਂ ਰਹਿਤ ਅਗਮ ਅਪਾਰ ਵਾਹਿਗੁਰੂ ਸਾਰੇ ਕਿਤੇ ਹੀ ਵਿਆਪਕ ਹੋ ਕੇ ਵਰਤ ਰਿਹਾ ਹੈ ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈ ਹੈ ਸਹਿਜੇ ਸੱਚ ਸਮਾਵਣਿਆ ਗੁਰਾਂ ਦੇ ਉਪਦੇਸ਼ ਨੂੰ ਲੈ ਕੇ ਮੇਰੇ ਹਰੀ ਪਰਮਾਤਮਾ ਨੂੰ ਧਿਆਉਣਾ ਕਰੋ ਗੁਰੂ ਸਾਹਿਬ ਦਾ ਪਹਿਲਾਂ ਉਪਦੇਸ਼ ਲੈ ਲਓ ਉਪਦੇਸ਼ ਲੈਣਾ ਚੰਗਾ ਹੁੰਦਾ ਕਿਉਂਕਿ ਉਹਦੇ ਨਾਲ ਹੀ ਸਤਿਗੁਰੂ ਮਹਾਰਾਜ ਕਈ ਕੁਝ ਦੱਸ ਦਿੰਦੇ ਨੇ ਤਾਂ ਤੇ ਸੁਤੇ ਸਿੱਧ ਸੱਚ ਸਰੂਪ ਵਾਹਿਗੁਰੂ ਚ ਅਭੇਦ ਹੋ ਜਾਈਦਾ ਫਿਰ ਆਉਂ ਵਾਰੀ ਜੀ ਵਾਰੀ ਗੁਰਸ਼ਬਦ ਮਨ ਵਸਾਵਣਿਆ ਮੈਂ ਉਹਨਾਂ ਤੋਂ ਕਹਿੰਦੇ ਬਲਿਹਾਰ ਜਾਵਾਂ ਕੁਰਬਾਨ ਜਾਵਾਂ ਘੋਲੀ ਜਾਵਾਂ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਫਿਰ ਮਨ ਚ ਵਸਾ ਕੇ ਫਿਰ ਉਪਦੇਸ਼ ਦੇ ਅਨੁਸਾਰ ਜ਼ਿੰਦਗੀ ਨੂੰ ਢਾਲ ਲਿਆ ਹੈ ਜਿਵੇਂ ਉਪਦੇਸ਼ ਹੋਇਆ ਸੀ ਉਵੇਂ ਹੀ ਚੱਲੇ ਨੇ ਉਹ ਸ਼ਬਦ ਸੂਝੈ ਤਾਂ ਮਨ ਸਿਉਂ ਲੂਝੈ ਮਨ ਸਹਮਾਰ ਸਮਾਵਣਿਆ ਰਹਾਓ ਗੁਰ ਸ਼ਬਦ ਦੀ ਸੂਝਾ ਹੁੰਦੀ ਗਿਆਤ ਸੋਝੀ ਪੈਦਾ ਹੋ ਗਈ ਹੈ ਗਿਆਤ ਪ੍ਰਾਪਤ ਹੋਵੇ ਤਾਂ ਮਨ ਨਾਲ ਲੜਦਾ ਮਨ ਦੇ ਨਾਲ ਇਉਂ ਲੜਦਾ ਕਿ ਫਿਰ ਮਨ ਦੀਆਂ ਵਾਸ਼ਨਾਵਾਂ ਮਾਰ ਕੇ ਵਾਹਿਗੁਰੂ ਚ ਭੇਦ ਹੋ ਜਾਂਦਾ ਮਨ ਤਾਂ ਵਾਰ ਵਾਰ ਮੰਗੀ ਜਾਂਦਾ ਆਹ ਖਾਣਾ ਉਹ ਪਹਿਨਣਾ ਉਹ ਲੈਣਾ ਉਹ ਲੈਣਾ ਹੁਣ ਨਿਆਣੇ ਬਾਜ਼ਾਰ ਜਾਂਦੇ ਨੇ ਮਾਤਾ ਪਿਤਾ ਦੇ ਨਾਲ ਉਹ ਲੈਣਾ ਕਰਦੇ ਨੇ ਕਿੰਨੀਆਂ ਹੀ ਚੀਜ਼ਾਂ ਅਖੀਰ ਝਿੜਕਣਾ ਪੈਂਦਾ ਫਿਰ ਚੁੱਪ ਕਰ ਜਾਂਦੇ ਨੇ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆ ਮਨ ਮਨ ਵੀ ਨਿਆਣਿਆਂ ਵਰਗਾ ਹੀ ਆ ਇਹ ਮੰਗੀ ਜਾਂਦਾ ਰਹਿੰਦਾ ਵਿਹਲਾ ਤਾਂ ਬਹਿਣਾ ਨਾ ਹੋਇਆ ਮਾਂ ਬਾਪ ਸੌਂ ਜਾਂਦੇ ਆਰਾਮ ਕਰਦੇ ਅਤੇ ਨਿਆਣੇ ਖੇਡਦੇ ਰਹਿੰਦੇ ਜਿਉਂ ਕੰਪਿਊਟਰ ਦੀ ਗੇਮ ਜੀ ਖੇਡਣ ਲੱਗਦੇ ਮਾਂ ਬਾਪ ਸੌਂ ਕੇ ਵੀ ਉੱਠ ਜਾਂਦੇ ਉੱਥੇ ਖੇਡੀ ਜਾਂਦੇ ਇਸੇ ਤਰ੍ਹਾਂ ਮਨ ਆਪਾਂ ਸੌਂ ਜਾਂਦੇ ਹਾਂ ਮਨ ਰਾਤ ਨੂੰ ਸੁਪਨੇ ਦੇਖਣ ਲੱਗ ਜਾਂਦਾ ਚੱਲ ਤੂੰ ਤਾਂ ਸੌਂ ਇਹ ਸੌਂਦਾ ਹੀ ਨਹੀਂ ਇਹ ਨਾ ਦਿਨੇ ਸੌਂਦਾ ਨਾ ਰਾਤ ਨੂੰ ਸੌਂਦਾ ਇਹ ਸੌਣ ਵਾਲੀ ਚੀਜ਼ ਹੀ ਨਹੀਂ ਨਾ ਹੈ ਸ਼ਕਤੀ ਬਹੁਤ ਜ਼ਿਆਦਾ ਇਹਦੇ 'ਚ ਪਰ ਮਹਾਰਾਜ ਕਹਿੰਦੇ ਜੇ ਮਨ ਦੀਆਂ ਵਾਸ਼ਨਾਵਾਂ ਨੂੰ ਕੋਈ ਰੋਕ ਲਵੇ ਨਾਮ ਸਿਮਰਨ ਕਰੇ ਕਿਉਂਕਿ ਮਨ ਤਾਂ ਰਾਤ ਨੂੰ ਵੀ ਜਾਗਦਾ ਹੀ ਹੁੰਦਾ ਮਨ ਨੂੰ ਕਹਿਣਾ ਜੇ ਤੂੰ ਰਾਤ ਨੂੰ ਜਾਗਣਾ ਹੀ ਆ ਕਦੇ ਉੱਥੇ ਚਲਾ ਜਾਂਦਾ ਉੱਥੇ ਦਿਨੇ ਟਕਾ ਲਓ ਫਿਰ ਰਾਤ ਨੂੰ ਵੀ ਸੰਗਤ 'ਚ ਚਲਿਆ ਜਾਂਦਾ ਸੁਪਨੇ ਵਿੱਚ ਵੀ ਫਿਰ ਗੁਰੂ ਅਸਥਾਨਾਂ ਦੇ ਦਰਸ਼ਨ ਕਰਦਾ ਸੁਪਨੇ ਵਿੱਚ ਵੀ ਮਨ ਸਿਮਰਨ ਕਰਦਾ ਕਿਉਂਕਿ ਇਹਨੂੰ ਤਾਂ ਸ਼ਰਾਰਤ ਕਰਨੀ ਕਰਨੀ ਵਿਹਲਾ ਜੋ ਹੋਇਆ ਵਿਸ਼ਰਾਮ ਦੇ ਕੇ ਕਹਿੰਦੇ ਨੇ ਪੰਚ ਦੂਤ ਮੁਹੈ ਸੰਸਾਰਾ ਮਨਮੁਖ ਅੰਧੇ ਸੁੱਧ ਨਾ ਸਾਰਾ ਇਹ ਕਾਮ ਕ੍ਰੋਧ ਜਿਹੜੇ ਪੰਜ ਦੂਤ ਸੰਸਾਰ ਨੂੰ ਠੱਗੇ ਜਾਂਦੇ ਖਾਈ ਜਾਂਦੇ ਸਰੀਰਾਂ ਨੂੰ ਪਰ ਅੰਨੇ ਮਨਮੁਖ ਨੂੰ ਸਾਰ ਅਸਾਰ ਦੀ ਕੋਈ ਖਬਰ ਹੀ ਨਹੀਂ ਸਰੀਰ ਇਹਦਾ ਚੂੰਡੀ ਜਾਂਦੇ ਪੰਜੇ ਜਾਣ ਇਹਨਾਂ ਨੂੰ ਤਾਂ ਮਿਲ ਜਾ ਗਿਲ ਜਾਂ ਪੰਜ ਜਾਣੇ ਇਹ ਜਿਹੜੇ ਕਾਮ ਕ੍ਰੋਧ ਸਾਨੂੰ ਚਿੰਬੜੇ ਹਨ ਇਹ ਗਿਲ ਜਾਂ ਮਨ ਨੂੰ ਚਿੰਬੜੀਆਂ ਹੋਈਆਂ ਸਰੀਰ ਨੂੰ ਖਾਈ ਜਾਂਦੇ ਆ ਚੂਸੀ ਜਾਂਦੇ ਸਾਡੇ ਰਸ ਨੂੰ ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੁੱਝ ਗੁਰਮੁਖ ਹੋਵੇ ਸੋ ਆਪਣਾ ਘਰ ਰੱਖੈ ਪੰਚ ਦੂਤ ਸ਼ਬਦ ਪਚਾਵਣਿਆ ਜਿਹੜੇ ਬਣ ਜਾਂਦੇ ਗੁਰਮੁਖ ਉਹ ਆਪਣਾ ਅੰਤਹਿਕਰਨ ਰੂਪੀ ਘਰ ਸੰਭਾਲ ਕੇ ਰੱਖ ਲੈਂਦੇ ਅੰਤਹਿਕਰਨ ਚੋਂ ਸ਼ੁਭ ਗੁਣਾਂ ਰੂਪੀ ਧਨ ਨੂੰ ਲੁੱਟਣ ਨਹੀਂ ਦਿੰਦੇ ਪਹਿਰਾ ਲੈ ਕੇ ਫਿਰ ਡੰਡਾ ਲੈ ਕੇ ਪਹਿਰਾ ਕਰਦੇ ਪੂਰਾ ਗੁਰਸ਼ਬਦ ਦਾ ਡੰਡਾ ਲੈ ਕੇ ਖੜ ਜਾਂਦੇ ਨੇ ਫਿਰ ਉਹ ਗੁਰਸ਼ਬਦ ਦੁਆਰਾ ਕਾਮ ਕ੍ਰੋਧ ਦੂਤਾਂ ਨੂੰ ਪਚਾਵਣਿਆ ਹੁੰਦਾ ਖਰਾਬ ਕਰਦੇ ਸਾੜ ਹੀ ਦਿੰਦੇ ਨੇ ਭਜਾ ਦਿੰਦੇ ਉੱਥੇ ਇੱਕ ਗੁਰਮੁਖ ਸਦਾ ਸੱਚਾ ਰੰਗ ਰਾਤੇ ਸੱਚੇ ਸਹਿਜੇ ਪ੍ਰਭ ਸੇਵੈ ਅੰਦਿਨ ਮਾਤੇ ਇੱਕ ਗੁਰਮੁਖ ਹਮੇਸ਼ਾ ਹੀ ਸੱਚੇ ਪ੍ਰੇਮ ਵਿੱਚ ਰੰਗੇ ਰਹਿੰਦੇ ਨੇ ਸਹਿਜੇ ਹੀ ਵਾਹਿਗੁਰੂ ਦੇ ਸੇਵਨ ਵਿੱਚ ਰਾਤ ਦਿਨ ਮਸਤ ਰਹਿੰਦੇ ਨੇ ਮਿਲ ਪ੍ਰੀਤਮ ਸੱਚੇ ਗੁਣ ਗਾਵ ਹੈ ਹਰ ਦਰ ਸੋਭਾ ਪਾਵਣਿਆ ਉਹ ਪ੍ਰੀਤਮ ਗੁਰਾਂ ਨਾਲ ਮਿਲ ਕੇ ਸੱਚੇ ਦੇ ਗੁਣਾਂ ਨੂੰ ਗਾਉਂਦੇ ਨੇ ਮਿਲ ਪ੍ਰੀਤਮ ਸੱਚੇ ਗੁਣ ਗਾਵ ਹੈ ਹਰ ਦਰ ਸੋਭਾ ਪਾਵਣਿਆ ਉਹ ਹਰੀ ਦਾ ਦਰ ਜਿਹੜਾ ਸਾਧ ਸੰਗਤ ਹੈ ਹਰੀ ਦਾ ਦਰ ਜਿਹੜਾ ਸੱਚਖੰਡ ਹੈ ਇੱਥੇ ਜਾ ਕੇ ਫਿਰ ਸੋਭਾ ਪ੍ਰਾਪਤ ਕਰਦੇ, ਉਹਨਾਂ ਦੀ ਜੀਉ ਆਇਆਂ ਨੂੰ ਹੁੰਦੀ, ਜੈ ਜੈਕਾਰ ਹੁੰਦੀ ਉਹਨਾਂ ਦੀ, ਰੱਬ ਦੇ ਪਿਆਰੇ ਆ ਗਏ ਨੇ। ਏਕਮੀ ਏਕ ਆਪ ਉਪਾਇਆ, ਦੁਬਿਧਾ ਦੂਜਾ ਤ੍ਰਿਭਦ ਮਾਇਆ। ਏਕਮ ਥਿਤ ਦੁਆਰਾ ਕਥਨ ਕਰਦੇ ਨੇ, ਇੱਕ ਪਰਮੇਸ਼ਰ ਨੇ ਆਪ ਹੀ ਸੰਸਾਰ ਨੂੰ ਪੈਦਾ ਕੀਤਾ, ਤੇ ਦੂਜ ਥਿਤ ਦੁਆਰਾ ਕਹਿੰਦੇ ਨੇ ਕਥਨ ਕਰਦੇ ਫਿਰ ਦੁਬਿਧਾ ਨੂੰ ਪੈਦਾ ਕੀਤਾ ਦੂਜ ਦੁਆਰਾ। ਤੀਜ ਥਿਤ ਦੁਆਰਾ ਕਹਿੰਦੇ ਫਿਰ ਮਾਇਆ ਦੇ ਸਾਰੇ ਵਰਤਾਰੇ ਵਰਤਾ ਦਿੱਤੇ ਨੇ। ਅੱਗੇ ਕੋਈ ਥਿੱਤਾਂ ਦਾ ਪ੍ਰਸੰਗ ਨਹੀਂ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇਹਦਾ ਅੰਤਰੀ ਭਾਵ ਚ ਕਥਨ ਕਰਦੇ ਨੇ ਕਿ ਏਕਮ ਏਕ ਹੈ, ਇੱਕੋ ਇੱਕ ਵਾਹਿਗੁਰੂ ਨੇ ਆਪ ਹੀ ਤਾਂ ਰਾਜ ਸੀ, ਸ਼ਾਂਤ ਕੀ, ਤਾਮਸੀ ਰੂਪ, ਤ੍ਰਿਭਦ ਮਾਇਆ, ਤਿੰਨ ਪ੍ਰਕਾਰ ਦੀ ਮਾਇਆ ਨੂੰ ਪੈਦਾ ਕੀਤਾ। ਇਹ ਤ੍ਰਿਭਦ ਮਾਇਆ ਕਹੇ ਜੀ ਹੈ, ਕਹਿੰਦੇ ਦੁਬਧਾ ਰੂਪ ਹੈ, ਜੋ ਇਸ ਮਾਇਆ ਵਿੱਚ ਲੱਗਿਆ ਉਹ ਦੂਜਾ ਭਾਵ ਜਮਾਂ ਦਾ ਹੁੰਦਾ, ਜਮਦੂਤਾਂ ਚ ਹੀ ਲੱਗ ਜਾਂਦਾ ਜਾ ਕੇ, ਕਿਉਂਕਿ ਮਾਇਆ ਦਾ ਕੰਮ ਹੀ ਦੁਬਧਾ ਚ ਪਾਉਣਾ ਹੁੰਦਾ ਬੰਦੇ ਨੂੰ। ਏਕੋ ਆਪ ਉਪਾਇਆ, ਇੱਕ ਪਰਮਾਤਮਾ ਨੇ ਆਪ ਹੀ ਜਗਤ ਨੂੰ ਪੈਦਾ ਕੀਤਾ, ਤੇ ਦੁਬਧਾ ਜਿਹੜੀਆਂ ਦੋ ਵਿਧਾਂ ਨੇ ਸੰਸਾਰ ਦੇ ਅੰਦਰ, ਇੱਕ ਨਾਮ ਰੂਪ ਆਤਮਕ, ਇਹ ਸੰਸਾਰ ਵਿੱਚ ਰਾਗ ਤੇ ਦਵੈਸ਼ ਦੋ ਚੀਜ਼ਾਂ ਨੇ, ਇੱਕ ਹਰਖ ਤੇ ਸੋਗ, ਦੋ ਚੀਜ਼ਾਂ ਇਹ ਨੇ। ਫਿਰ ਇਹ ਸੰਸਾਰ ਚ ਤ੍ਰਿਭਦ ਚੀਜ਼ਾਂ ਕਿਹੜੀਆਂ ਨੇ? ਰਾਜਸੀ, ਸ਼ਾਂਤਕੀ ਤੇ ਤਾਮਸੀ। ਫਿਰ ਇਹ ਸੰਸਾਰ ਦੇ ਅੰਦਰ ਮਾਇਆ ਮਾਤਰ, ਭਾਵ ਮਿਥਿਆ ਹੀ ਮਿਥਿਆ ਸਾਰਾ ਕੁਛ। ਇਹ ਸੰਸਾਰ ਵਿੱਚ ਜਿਹੜਾ ਲੱਗਿਆ ਉਹਨੂੰ ਘਾਟਾ ਹੀ ਘਾਟਾ ਹੈ, ਜਦ ਸਦਾ ਹੀ ਘਾਟਾ ਹੈ। ਤਿੰਨ ਤਾਂ ਹੋ ਗਈਆਂ, ਹੁਣ ਚੌਥੀ ਚ ਲੈ ਕੇ ਜਾਂਦੇ, ਚੌਥੀ ਪੌੜੀ, ਜਿਹੜੀ ਚੌਥੀ ਅਵਸਥਾ। ਚੌਥੀ ਪੌੜੀ ਗੁਰਮੁਖ ਉੱਚੀ, ਸੱਚੋ ਸੱਚ ਕਮਾ ਬਣਿਆ। ਜੋ ਗੁਰਮੁਖ ਜਿਹੜੇ ਨਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੁਆਰਾ ਸੱਚੀ ਸੱਚ ਨੂੰ ਕਮਾਉਂਦੇ ਨੇ, ਸੱਚੇ ਦੀ ਕਮਾਈ ਕਰਦੇ ਨੇ, ਨਾਮ ਦੀ ਕਮਾਈ ਕਰਦੇ ਨੇ, ਉਹਨੂੰ ਸਾਰਿਆਂ ਸਾਧਨਾ ਤੋਂ ਉੱਚੀ ਚੌਥੀ ਭੂਮਿਕਾ, ਤੁਰਿਆ ਪਦ ਪ੍ਰਾਪਤ ਹੋ ਗਈ। ਸਭ ਹੈ ਸੱਚਾ ਜੇ ਸੱਚੇ ਪਾਵੈ, ਜਿਨ ਸੱਚ ਜਾਤਾ ਸੋ ਸਹਿਜ ਸਮਾਵੈ। ਜੇ ਸੱਚੇ ਵਾਹਿਗੁਰੂ ਨੂੰ ਭਾ ਜਾਵੇ ਨਾ, ਤਾਂ ਉਹਦਾ ਸਾਰਾ ਕਰਤੱਵ ਜਿਹੜਾ ਕੀਤਾ ਹੋਇਆ ਸੱਚਾ ਤੋਂ ਭਾਵ ਸਫਲਾ ਹੋ ਜਾਂਦਾ। ਗੱਲ ਤਾਂ ਸਫਲੇ ਹੋਣ ਦੀ ਹੈ, ਸਾਰਾ ਸਾਲ ਮਿਹਨਤ ਕਰੇ, ਨਿਆਣਾ ਪੇਪਰ ਦੇਵੇ, ਪਾਸ ਹੋ ਜੇ ਤਾਂ ਸਫਲਾ, ਫੇਲ ਹੋ ਜੇ ਤਾਂ ਸਫਲਾ ਨਹੀਂ ਹੈ। ਬਸ ਇਹੀ ਚੀਜ਼ ਹੈ, ਆਪਾਂ ਜਿੰਨਾ ਕੀਤੀ ਸੇਵਾ ਬੰਦਗੀ, ਉਹ ਤਾਂ ਹੈ ਸਫਲੀ ਜੇ ਉਹ ਪ੍ਰਵਾਨ ਹੋ ਜੇ। ਜਿਹਨੇ ਸੱਚ ਨੂੰ ਜਾਣਿਆ ਉਹ ਸ਼ਾਂਤੀ ਤੇ ਸਹਿਜ ਪਦ ਵਿੱਚ ਆਪੇ ਹੀ ਸਮਾ ਜਾਂਦਾ। ਗੁਰਮੁਖ ਕਰਨੀ ਸੱਚੇ ਸੇਵ ਹੈ, ਸੱਚੇ ਸੱਚੇ ਜਾਏ ਸਮਾ ਬਣਿਆ। ਗੁਰਮੁਖਾਂ ਦੀ ਇਹ ਜਿਹੜੀ ਕਰਨੀ ਸ੍ਰੇਸ਼ਟ ਹੈ ਸਾਰਿਆਂ ਨਾਲੋਂ ਭਗਤੀ ਦੀ, ਜੋ ਸੱਚੇ ਨੂੰ ਸੇਵਦੇ ਨੇ, ਇਸ ਕਰਕੇ ਉਹ ਸੱਚੇ ਵਿੱਚ ਹੀ ਸਮਾ ਜਾਂਦੇ ਨੇ। ਸੱਚੇ ਬੱਜ ਹੋ ਕੋ ਅਵਰ ਨਾ ਦੂਆ, ਦੂਜੇ ਲਾਗ ਜੱਗ ਖਪ ਖਪ ਮੂਆ। ਸੱਚੇ ਨਾਮ ਤੋਂ ਬਿਨਾਂ ਹੋਰ ਦੂਜਾ ਕੋਈ ਕਰਮ ਮੁਕਤੀ ਦਿੰਦਾ ਹੀ ਨਹੀਂ, ਨਾਮ ਤੋਂ ਬਿਨਾਂ ਕੋਈ ਕਰਮ ਮੁਕਤੀ ਨਹੀਂ ਦਿੰਦਾ। ਬਾਕੀ ਜੋ ਕਿਸੇ ਦਾ ਸ਼ੌਂਕ ਆ ਭਾਵੇਂ ਕਰੀ ਜਾਵੇ, ਪੁੱਠੇ ਲਟਕਣਾ, ਐਵੇਂ ਪਾਣੀ 'ਚ ਖੜਨਾ, ਹੋਰ ਜਿਹੜਾ ਮਰਜ਼ੀ ਕੋਈ ਕਰਮ ਕਰੇ, ਮਹਾਰਾਜ ਕਹਿੰਦੇ ਨੇ, ਕਿਉਂਕਿ ਦੂਜੇ ਕੰਮਾਂ ਵਿੱਚ ਲੱਗ ਕੇ ਜਿਹੜਾ ਜੀਵ ਹੈ ਖਪ ਖਪ ਕੇ ਹੀ ਮਰ ਜਾਂਦਾ ਅਖੀਰ ਨੂੰ, ਜੱਗ ਤੋਂ ਭਾਵ ਜੀਵ। ਗੁਰਮੁਖ ਹੋਵੇ ਸੋ ਏਕੋ ਜਾਣਾ, ਏਕੋ ਸੇਵ ਸੁੱਖ ਪਾਵਣਿਆ। ਜਿਹੜੇ ਗੁਰਮੁਖ ਹੁੰਦੇ ਨੇ ਉਹ ਇੱਕ ਨਾਮ ਦਾ ਹੀ ਸਿਮਰਨ ਕਰਨਾ ਜਾਣਦਾ, ਉਹਨੂੰ ਦੂਜੀ ਗੱਲ ਨਹੀਂ ਆਉਂਦੀ। ਉਹ ਇੱਕ ਵਾਹਿਗੁਰੂ ਦੇ ਜਿਹੜੇ ਸੇਵ ਕੇ ਪਰਮਾਤਮਾ ਨੂੰ ਸਿਮਰਨ ਦੇ ਰਾਹੀਂ ਸੇਵਾ ਕਰਕੇ ਆਤਮਕ ਸੁੱਖ ਪ੍ਰਾਪਤ ਕਰਦੇ। ਪਰਮਾਤਮਾ ਦੀ ਸੇਵਾ ਕੀ ਹੈ? ਸ਼ਬਦ, ਉਹ ਸ਼ਬਦ ਰੂਪ ਹੈ। ਹੁਣ ਸ਼ਬਦ ਦੀ ਸੇਵਾ ਸ਼ਬਦ ਨਾਲ ਹੀ ਕਰਨੀ ਹੈ। ਇੱਕ ਨੇ ਚਿੱਠੀ ਪਾਈ, ਵੀ ਜਵਾਬ ਜਲਦੀ ਦੇਈ, ਆਪਾਂ ਇੱਧਰੋਂ ਚਿੱਠੀ ਪਾਤੀ, ਉਹ ਸ਼ਬਦ ਲਿਖੇ ਉਹਨੇ ਜਿਹੜੇ ਮਿੱਠੇ, ਤੇ ਅਸੀਂ ਉਦੋਂ ਮਿੱਠੇ ਲਿਖੇ। ਬਸ ਇਸੇ ਤਰ੍ਹਾਂ ਸ਼ਬਦ ਨਾਲ ਗੁਰੂ ਦੀ ਸੇਵਾ। ਗੁਰੂ ਸ਼ਬਦ ਰੂਪ ਹੈ, ਗੁਰੂ ਦੇ ਕੋਲ ਬਹਿ ਕੇ ਸ਼ਬਦ ਪੜਿਆ, ਕੀਰਤਨ ਕਰਿਆ, ਸ਼ਬਦ ਦੀ ਵਿਚਾਰ ਕੀਤੀ, ਬਾਣੀ ਪੜ੍ਹੀ, ਇਹੀ ਸੇਵਾ। ਪਰਮਾਤਮਾ ਦੀ ਵੀ ਇਹੀ ਸੇਵਾ। ਜੀ ਜੰਤ ਸਭ ਸਰਨ ਤੁਮਾਰੀ, ਆਪੇ ਧਰ ਦੇਖੈ ਕੱਚੀ ਪੱਕੀ ਸਾਰੀ। ਸਾਰੇ ਸੂਖਮ ਸਥੂਲ ਜੀਆਂ ਜੰਤਾਂ ਵਿੱਚ ਆਪ ਹੀ ਆ ਉਹ, ਤੇ ਜੀ ਜੰਤ ਆਪ ਦੀ ਸ਼ਰਨ ਚ ਨੇ, ਤੂੰ ਆਪ ਹੀ ਜੀਵਾਂ ਰੂਪ ਸਾਰੀਆਂ ਨਰਦਾਂ ਨੂੰ ਧਰ ਕੇ ਫੜ ਕੇ ਸੰਸਾਰ ਰੂਪੀ ਚੌਂਪੜ ਉੱਤੇ ਰੱਖ ਕੇ ਵੇਖਦਾ ਕਿ ਕੱਚੀ ਕਿਹੜੀ ਪੱਕੀ ਕਿਹੜੀ, ਸਾਧਨਾ ਤੋਂ ਰਹਿਤ ਕਿਹੜੀ ਹੈ ਅਤੇ ਸਾਧਨਾ ਵਾਲੀ ਕਿਹੜੀ ਹੈ। ਆਂਦੇ ਨੇ ਆਪੇ ਕਾਰ ਕਰਾਏ, ਆਪੇ ਮੇਲ ਮਿਲਾ ਬਣਿਆ। ਰਾਤ ਦਿਨ ਆਪ ਹੀ ਗੁਰਮੁਖਾਂ ਤੋਂ ਭਗਤੀ ਰੂਪ ਕਾਰ ਕਰਾ ਕੇ ਆਪਣੇ ਮੇਲ ਚ ਮਿਲਾ ਲੈਂਦਾ, ਆਪ ਹੀ ਕਰਵਾਉਂਦਾ ਭਗਤੀ, ਤੇ ਜਿਹਨੂੰ ਮਿਲਾਉਣਾ ਉਹਦੇ ਸਾਰੇ ਕੰਮ ਆਪੇ ਕਰੀ ਜਾਂਦਾ। ਤੂੰ ਆਪੇ ਮੇਲ ਹੈ ਵੇਖੈ ਹਦੂਰ, ਸਭ ਮਹਿ ਆਪ ਰਹਿਆ ਭਰਪੂਰ। ਜਿਨ੍ਹਾਂ ਨੂੰ ਤੁਸੀਂ ਆਪ ਸਤਸੰਗ ਚ ਮਿਲਾਉਂਦੇ ਹੋ ਪਹਿਲਾਂ, ਉਹ ਤੈਨੂੰ ਆਪਣੇ ਕੋਲ ਦੇਖ ਲੈਂਦੇ ਨੇ, ਫਿਰ ਤੁਸੀਂ ਸਾਰਿਆਂ ਵਿੱਚ ਪੂਰਨ ਵਿਆਪਕ ਹੋਏ ਉਹਨੂੰ ਦੇਖ ਜਾਂਦੇ ਹੋ। ਨਾਨਕ ਆਪੇ ਆਪ ਵਰਤੈ ਗੁਰਮੁਖ ਸੋਝੀ ਪਾਵਣਿਆ। ਸਤਿਗੁਰੂ ਫਰਮਾਉਂਦੇ ਸਰਬ ਰੂਪ ਹੋ ਕੇ ਤੂੰ ਆਪੇ ਆਪ ਹੀ ਸਾਰਿਆਂ ਚ ਵਰਤ ਰਿਹਾ। ਇਹ ਗੱਲ ਦੀ ਸੋਝੀ ਸਿਰਫ ਗੁਰਮੁਖਾਂ ਨੇ ਪ੍ਰਾਪਤ ਕੀਤੀ ਗੁਰੂ ਕੋਲੋਂ, ਵੀ ਸਾਰੇ ਰੂਪ ਹੋ ਕੇ ਉਹ ਆਪ ਹੀ ਵਰਤ ਰਿਹਾ। ਇਸੇ ਕਰਕੇ ਉਹਨਾਂ ਨੂੰ ਕਿਸੇ ਨਾਲ ਵੈਰ ਭਾਵਨਾ ਨਹੀਂ, ਈਰਖਾ ਨਹੀਂ, ਸਭਨਾਂ ਨਾਲ ਇੱਕੋ ਜਿਹਾ ਪਿਆਰ ਕਰਦੇ ਨੇ। ਉਹ ਕਹਿੰਦੇ ਸਾਰੇ ਵਾਹਿਗੁਰੂ ਆਪ ਹੀ ਹੈ, ਦੂਜਾ ਨਜ਼ਰ ਹੀ ਨਹੀਂ ਆਉਂਦਾ। ਈਰਖਾ ਭਾਵਨਾ ਮਨ ਦੇ ਅੰਦਰੋਂ ਮੁੱਕ ਗਈ, ਦੁਵੈਸ਼ ਮੁੱਕ ਗਈ, ਤਾਂ ਸਾਰੇ ਨਜ਼ਰ ਆਪ ਹੀ ਆ ਜਾਂਦਾ। ਵਾਹਿਗੁਰੂ 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 ਵਾਹਿਗੁਰੂ।